कृपा करे कृपा 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 कर कृपा कर कृपा कर कृपा कर 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 कृपा 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 कर कर कृपा कर कृपा कर कृपा कर कृपा कर कृपा कर नानक गुण 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 कर कृपा नानक गुण गावे गुण गावे गुण गुण गावे गुण गावे गुण गुण गावे गुण गावे गुण गावे नानक गुण गावे गुण गावे गुण गावे गुण गावे नानक गुण गावे गावे गुण गुण गावे गुण गावे गुण गावे गुण गावे मेरे करता 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 कर मेरे करता करता करता
शब्द दी विचार दा आनंद आना शुरू हो जाए फिर भी नजर आ जाता है कि एकाग्रता कितनी बन गई। मन की एकाग्रता दे असि अभ्यासी नहीं, मन की एकाग्रता नूं वधाना साड़ी रोजाना की जिंदगी की प्रैक्टिस नहीं। ये बहुत वड्डी ट्रेजडी है, खास करके सिख वर्ग दे विच, धर्म दे विच कोई खामी नहीं, वर्ग दे विच है। वो ये है कि मन की एकाग्रता और मन की शुद्धि, ये दोनों तो बाद जाके आत्मक रस प्राप्त होना शुरू होता है। लेकिन मन तो नजर आ रहे हैं, मन नजर आ रहे हैं, इधर उधर अखियां तक भी रही हैं, कौन आ रहा, मत्था टेक रहा, जा रहा, जान के नहीं कर रहे। ये भी अर्ज करा कि तुसी पर्पसली नहीं कर रहे, पता भी नहीं हुंदा सानू कि साडा मन की कर रहा है। तो ऐसी दशा दे विच जे थोड़ा जा अपने आप नू जगा के अलर्ट करके फोकस नहीं करांगे तो ज्यादा कुछ लेके नहीं जावा। उसके वास्ते कल भी प्रेरणा कीती सी के उद्यम करो, यत्न करो। शब्द ये पंक्तियां बहुत आसान हैं, इसकी धुन भी आसान है, इस दे विच एक कन्फेशन है, इस दे विच एडमिट किया गया है। कल असां विचार कीती सी जीवन की विधना है, गुरु जी कहते हैं जीवन नूं जीण दी विधि नहीं आती। तो अगला स्टेप है कि साढ़े सारे ही पहड़ जिन्हां करके क्या जा सकता है कि जीवन की विधि सानू नहीं आती। ये शब्द अंकित हैं, दर्ज हैं, उन्हें सुनोगे तो उस सुन तो बाद फिर नाल दी नाल एक सच्चा सुचा जिज्ञासु साधक कन्फेशन, ट्रू कन्फेशन भी करता है कि यस दिस इज माई कंडीशन, मैनू जीवन की विधि नहीं आती। तो अज का नैक्सट स्टेप जो है उस दे विच असां स्वीकार करना है, और उस स्वीकार करन दे विच इस पंक्ति का सहारा लेना है, एक कर्म मेरे करतार, ए करतार मेरे कर्म, इस तरह दे हले। हालांकि इट टेक्स वेरी हाईली इवॉल्व माइंड रियली एक्सेप्ट एंड कन्फेस। आम मन दे वैसे ते वसों बाहर दी गल, जिस तरह दे मन नजर आ रहे हैं, लेकिन कोशिश तो की जा सकती है। तो आप सारे बुलंद आवाज दे विच पढ़ के गाओ, ए कर्म मेरे करतार,
ए कर्म मेरे करतार, करतार करतार, ए कर्म मेरे करतार, करतार करतार।
सब गाओ,
ए कर्म करता, ये कर्म मेरे करता, करता करता, ये कर्म रस कस आप सलाहना, ਬਸ ਕਾਸਿਆ ਬਸ ਕਾਸਿਆ ਸਲਾਹਣਾ ਰਸ ਕਾਸ ਕਰਮ ਮੇਰੇ
ਕਰ ਰਹੇ ਹੋ ਪਰ ਇੱਕ ਹੁੰਦਾ ਹੈ ਗਾਇਨ ਕਰਨਾ, ਜਦੋਂ ਆਪਣੇ ਆਪੇ ਤੇ ਵਸ ਨਾ ਰਹਿ, ਕੋਸ਼ਿਸ਼ ਕੀਤੀ ਜਾਏ ਕਿ ਨਾ ਗਾਵਾਂ ਤਾਂ ਵੀ ਗਾਇਨ ਨਾ ਰੁਕੇ, ਉਸ ਤਰ੍ਹਾਂ ਦਾ ਗਾਇਨ ਨਹੀਂ ਹਾਲੇ ਕਰਦਾ, ਕਿਉਂਕਿ ਮਨ ਨਹੀਂ ਭਿੱਜੇ, ਸੁਭਾਅ ਮਨ ਨੂੰ ਹੈ ਨਹੀਂ। ਇਹਨਾਂ ਮਨਾਂ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਆਲਸ ਬੈਠੀ ਹੈ, ਉਹ ਸਾਰੇ ਫਿਰ ਪ੍ਰੇਰਣਾ ਹੈ ਕਿ ਇਹ ਅਸਥਾਈ ਦੀ ਪੰਕਤੀ ਤੁਸੀਂ ਗਾਣੀ ਹੈ, ਅੰਤਰੇ ਥੋੜੇ ਮੁਸ਼ਕਲ ਹਨ, ਉੱਚੇ ਜਾਂਦੇ ਹਨ, ਅਸਥਾਈ ਦੀ ਪੰਕਤੀ ਜਿਹੜੀ ਹੈ ਇਹ ਕਰਮ ਮੇਰੇ ਕਰਤਾਰ, ਜਿਤਨੀਆਂ ਵੀ ਮਾਤਾਵਾਂ ਭੈਣਾਂ ਔਰ ਇੱਧਰ ਵੀਰ ਬਜ਼ੁਰਗ ਬੈਠੇ ਹਨ, ਸਭਨਾਂ ਦੀ ਬੁਲੰਦ ਆਵਾਜ਼ ਆਉਣੀ ਚਾਹੀਦੀ ਹੈ, ਸਤਸੰਗ ਕਰਨ ਆਏ ਹਾਂ ਤਾਂ ਫਿਰ ਕਰੋ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਕਹਿਣਾ ਵੀ ਤਾਂ ਮੰਨਣਾ ਚਾਹੀਦਾ ਨਾ ਗੁਰੂ ਮਹਾਰਾਜ ਦੀ ਬਾਣੀ। ਪ੍ਰੇਮ ਨਾਲ ਸਾਰੇ ਫਿਰ ਬੇਨਤੀ ਹੈ, ਗਾਇਨ ਕਰੋ, ਵਾਤਾਵਰਨ ਬਣੇ, ਕਿਉਂਕਿ ਵਾਤਾਵਰਨ ਜਿਤਨੀ ਦੇਰ ਤੱਕ ਪੂਰਾ ਨਾ ਬਣੇ ਉਤਨੀ ਦੇਰ ਤੱਕ ਕੀਰਤਨ ਕਰਨ ਵਾਲਾ ਸੁਣਾਉਣ ਵਾਲਾ ਕੀ ਕਰੇਗਾ। ਇੱਕ ਤਾਂ 9 ਵਜੇ ਚ 10 ਮਿੰਟ ਰਹਿ ਗਏ, ਹਾਲੇ ਤੱਕ ਸੰਗਤ ਆ ਰਹੀ ਹੈ, ਸ਼ਾਇਦ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਮਿਲੀ ਹੈ ਕਿ ਪ੍ਰੋਗਰਾਮ 10 to 9 ਸ਼ੁਰੂ ਹੋ ਰਿਹਾ। ਔਰ ਬੈਸਟ ਪਬਲਿਸਿਟੀ ਇਸ ਪ੍ਰੋਗਰਾਮ ਦੀ ਕੀਤੀ ਗਈ ਹੈ, ETC ਉੱਤੇ ਕੀਤੀ ਗਈ ਹੈ, ਪੋਸਟਰ ਦੁਆਰਾ ਕੀਤੀ ਗਈ ਹੈ, ਹਰ ਤਰ੍ਹਾਂ ਕੀਤੀ ਗਈ ਹੈ। ਜੀਵਨ ਕੀ ਵਿਧ ਨਾ ਹੈ ਤਾਂ ਇੱਥੋਂ ਹੀ ਨਜ਼ਰ ਆਉਂਦਾ ਹੈ ਕਿ ਟਾਈਮ ਕੋਈ ਹੈ, ਦਿੱਤਾ ਗਿਆ ਟਾਈਮ ਕੋਈ ਹੈ। ਔਰ ਗੁਰਬਾਣੀ ਦੇ ਸਰੋਤੇ ਕਿਤਨਾ ਗੁਰਬਾਣੀ ਦਾ ਸਤਿਕਾਰ ਦਿਖਾ ਰਹੇ। ਇੱਕ ਟੁੱਟੀ ਜੀ ਫਿਲਮ ਹੁੰਦੀ ਹੈ, ਮੂਵੀ ਹੁੰਦੀ ਹੈ, ਥੀਏਟਰ ਜਾ ਕੇ ਦੇਖਦੇ ਹਾਂ, ਉੱਥੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟ੍ਰੇਲਰ ਵੀ ਨਾ ਮਿਸ ਕੀਤਾ ਜਾਏ, ਉਹ ਵੀ ਦੇਖਿਆ ਜਾਏ। ਕੋਈ ਲੇਟ ਨਹੀਂ ਹੁੰਦੀ। ਗੁਰੂ ਜੀ ਨੇ ਆਖਿਆ ਜੀਵਨ ਕੀ ਵਿਧ ਨਾ ਹੈ, ਅਸੀਂ ਆਪ ਉਸਦਾ ਨਮੂਨਾ ਐਗਜ਼ਾਮਪਲ ਸਾਫ ਨਜ਼ਰ ਆ ਰਹੀ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸਿੱਖੀ ਗੁਣਾਂ ਦਾ ਨਾਮ ਹੈ, ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਿੱਖੀ ਗੁਣਾਂ ਦਾ ਨਾਮ ਹੈ। ਜੀਵਨ ਦੇ ਵਿੱਚ ਗੁਣ ਵਧਾਉਣ ਨੂੰ ਹੀ ਸਿੱਖੀ ਆਖਿਆ ਹੈ। ਉਹ ਕੋਈ ਖਾਸ ਅੰਦਰ ਦੇ ਗੁਣ ਹਨ ਜਿਹੜੇ ਸਾਡੇ ਜੀਵਨ ਚ ਗੁਰੂ ਮਹਾਰਾਜ ਦੀ ਸਿੱਖਿਆ ਦੇ ਰਾਹੀਂ ਆਉਣੇ ਹਨ। ਉਹਨਾਂ ਗੁਣਾਂ ਚੋਂ ਇੱਕ ਗੁਣ ਇਹ ਵੀ ਹੈ, ਵਕਤ ਵਿਚਾਰੇ ਸੋ ਬੰਦਾ ਹੋਏ। ਜੋ ਵਕਤ ਦੀ ਕਦਰ ਨਹੀਂ ਕਰਦਾ, ਸਮੇਂ ਦੀ ਕਦਰ ਨਹੀਂ ਕਰਦਾ, ਇਹ ਦੁਰਲੱਭ ਸਮਾਂ ਹੈ। ਔਰ ਦੁਰਲੱਭ ਸਮੇਂ ਦੇ ਵਿੱਚ ਦੁਰਲੱਭ ਵਸਤੂ ਸਤਸੰਗ ਵਰਗੀ ਮਿਲੀ ਹੋਈ, ਉਸ ਦੇ ਲਈ ਅੱਜ ਤਾਂ ਚਲੋ ਇਹ ਭੁੱਲ ਹੋ ਗਈ, ਲੇਕਿਨ ਕੱਲ ਨੂੰ ਨਾ ਹੋਵੇ। ਕੀਰਤਨ ਸ਼ੁਰੂ ਕਰਨ ਦਾ ਟਾਈਮ 8 ਵਜੇ, ਅਸੀਂ ਸਭ 8 to 10-15 ਮਿੰਟ ਪਹਿਲਾਂ ਇੱਥੇ ਪਹੁੰਚ ਚੁੱਕੇ ਸੀ। ਆਪ ਵੀ ਅਨਲੈਸ ਕੋਈ ਬਹੁਤ ਹੀ ਐਸੀ ਇੰਪੋਰਟੈਂਟ ਸਿਚੁਏਸ਼ਨ ਹੈ ਜਿਸ ਦੇ ਵਿੱਚੋਂ ਨਿਕਲੇ ਨਹੀਂ ਜਾ ਸਕਦਾ, ਗੱਲ ਜੁਦੀ ਹੈ, ਲੇਕਿਨ ਜਿਸ ਚੀਜ਼ ਲਈ ਚਾਹਤ ਹੋਵੇ ਉਹਦੇ ਲਈ ਸਮਾਂ ਨਿਕਲ ਹੀ ਆਇਆ ਕਰਦਾ। ਸੋ ਇੱਕ ਤੇ ਇਹ ਡਿਸਟ੍ਰੈਕਸ਼ਨ ਦਾ ਕਾਰਨ ਹੈ, ਆਈਏ ਸੰਗਤ ਟਾਈਮ ਸਿਰ ਆਈ ਹੋਈ ਹੋਵੇ ਤਾਂ ਸਮਾਂ ਵੀ ਜ਼ਾਇਆ ਨਹੀਂ ਹੁੰਦਾ ਔਰ ਵਾਤਾਵਰਨ ਵੀ ਬਣਦਾ। ਸੰਗਤ ਦੇਖਦੇ ਹਾਂ ਕਿ 8:30 ਤੋਂ ਆਹਿਸਤਾ 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 ਆ ਰਹੀ ਹੈ, ਠੀਕ ਹੈ, ਗਿਣਤੀ ਹੋ ਗਈ ਹੈ, ਲੇਕਿਨ ਇਸ ਢੰਗ ਨਾਲ ਨਹੀਂ ਹੋਣੀ ਚਾਹੀਦੀ। ਨਾ ਤਾਂ ਇਸ ਗੱਲ ਦੇ ਵਿੱਚ ਅਸਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਤਿਕਾਰ ਕੀਤਾ, ਨਾ ਹੀ ਪ੍ਰੋਗਰਾਮ ਨੂੰ ਅਰੇਂਜ ਕਰਨ ਵਾਲਿਆਂ ਦੇ ਉੱਦਮ ਦੀ ਜਿਹੜੀ ਹੈ ਉਹ ਹੌਸਲਾ ਅਫਜ਼ਾਈ ਕੀਤੀ ਹੈ। ਇਸ ਦੇ ਵਿੱਚ ਜਿਹਨਾਂ ਨੂੰ ਦੇਖਿਆ ਜੋ ਦੇਖ ਰਹੇ ਹਨ ਕਿਤਨਾ ਟਾਈਮ ਮਿਹਨਤ ਦੌੜ ਭੱਜ ਇਨਵੋਲਵ ਹੁੰਦੀ, ਉਹਨਾਂ ਨੂੰ ਵੀ ਕੋਈ ਇਨਕਰੇਜਮੈਂਟ ਨਹੀਂ ਅਸੀਂ ਦੇ ਰਹੇ ਬਾਈ ਕਮਿੰਗ ਲਾਈਕ ਦਿਸ। ਕਿਸੇ ਦਾ ਕਿੰਨੇ ਵਜੇ ਦਿਲ ਕੀਤਾ ਉਹ ਆ ਰਿਹਾ, ਕਿਸੇ ਦਾ ਕਿੰਨੇ ਵਜੇ ਦਿਲ ਕੀਤਾ ਉਹ ਆ ਰਿਹਾ। ਦੂਸਰਾ, ਚਲੋ ਹੁਣ ਆ ਗਏ ਹੋ ਤੇ ਸ਼ਬਦ ਦੇ ਵਿੱਚ ਗਾਇਨ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੱਲ ਇਹ ਦਾਸ ਨੂੰ ਫੀਡਬੈਕ ਮਿਲੀ ਸੀ ਕਿ ਪ੍ਰੋਗਰਾਮ ਜੇ ਲੇਟ ਹੋ ਜਾਏ ਤੇ ਸੰਗਤਾਂ ਲੰਗਰ ਲਈ ਨਹੀਂ ਰੁਕਦੀ, ਯਾਨੀ ਇਸ਼ੂ ਲੰਗਰ ਸੀ, ਸੰਗਤ ਲੰਗਰ ਲਈ ਫਿਰ ਰੁਕਦੀ ਨਹੀਂ ਜੇ ਜ਼ਿਆਦਾ ਲੇਟ ਹੋ ਜਾਏ। ਲੇਟ ਹੋ ਜਾਈਏ ਤਾਂ ਪ੍ਰੋਬਲਮ ਹੈ, ਲੇਟ ਆਈਏ ਤਾਂ ਕੋਈ ਪ੍ਰੋਬਲਮ ਨਹੀਂ, ਲੇਟ ਆਈਏ ਤਾਂ ਕੋਈ ਪ੍ਰੋਬਲਮ ਨਹੀਂ। ਅਗਰ ਲੇਟ ਹੋ ਜਾਈਏ ਤਾਂ ਪਹਿਲੇ ਦਿਨ ਹੀ ਮੈਨੂੰ ਮੈਸੇਜ ਮਿਲ ਗਿਆ ਸੀ। ਤੇ ਜੇ ਇਤਨੀ ਟਾਈਮ ਦੀ ਸ਼ੋਰਟੇਜ ਹੈ ਤੇ ਫਿਰ ਨਾ ਵੀ ਆਈਏ ਤਾਂ ਕੋਈ ਫਰਕ ਨਹੀਂ ਪੈਣਾ, ਚਾਹੀਦਾ ਸਾਨੂੰ ਵੀ ਨਹੀਂ ਪਏਗਾ, ਸਾਨੂੰ ਵੀ ਕੋਈ ਨਹੀਂ ਪਏਗਾ। ਸਮੇਂ ਸਿਰ ਆਓ ਔਰ ਸਮੇਂ ਸਿਰ ਭੇਜਣਾ ਸਾਡਾ ਫਰਜ਼ ਹੈ। ਆਪ ਸਮੇਂ ਸਿਰ ਆਓ, ਸਮੇਂ ਸਿਰ ਸਮਾਪਤ ਅਸੀਂ ਕਰਾਂਗੇ। ਕੱਲ ਤੋਂ ਸਾਡਾ ਆਪਸ ਵਿੱਚ ਇਹ ਸਮਝ ਲਓ ਸਮਝੌਤਾ ਹੈ, ਜਿਤਨੇ ਵੀ ਅੱਜ ਲੇਟ ਪਹੁੰਚੇ ਹਨ, ਬਾਕੀ ਦੇ ਜੋ ਦੋ ਤਿੰਨ ਦੀਵਾਨ ਹੋਰ ਹਨ ਉਹਨਾਂ ਚ ਇਹ ਲੇਟ ਆਉਣ ਵਾਲਾ ਪੈਟਰਨ ਤੋੜ ਦਿਓ, ਲੇਟ ਆਉਣ ਵਾਲਾ ਪੈਟਰਨ ਤੋੜ ਦਿਓ, ਕਿਉਂਕਿ ਕੀਰਤਨੀ ਚੱਲ ਰਿਹਾ ਹੈ ਜੀਵਨ ਕੀ ਵਿਧਨਾ ਹੈ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਉਹ ਪੋਲੀਟੀਸ਼ੀਅਨ ਦੀ ਪ੍ਰੋਬਲਮ ਨਹੀਂ ਹੈ, ਉਹ ਹਰੇਕ ਇੰਡੀਵਿਜੁਅਲ ਦੀ ਪ੍ਰੋਬਲਮ ਹੈ ਕਿ ਪੰਕਚੁਅਲਿਟੀ ਨਾਮ ਦੀ ਚੀਜ਼ ਦਾ ਕੋਈ ਮਤਲਬ ਹੀ ਨਹੀਂ। ਪੰਕਚੁਅਲਿਟੀ ਕਿਸ ਨੂੰ ਕਹਿੰਦੇ? ਕੋਈ ਮਤਲਬ ਨਹੀਂ ਹੈ ਪੰਕਚੁਅਲਿਟੀ ਚੀਜ਼ ਦਾ ਇਸ ਗੱਲ ਦੇ ਵਿੱਚ। ਤੇ ਬਾਹਰਲੇ ਦੇਸ਼ ਵੈਸਟਰਨ ਕੰਟਰੀਜ਼ ਜਿਹੜੇ ਹਨ ਸਾਡੇ ਤੋਂ ਬਹੁਤ ਅਗਾਂਹ ਹਨ, ਇਹਦਾ ਮਤਲਬ ਉਹਨਾਂ ਦੇ ਵਿੱਚ ਬਹੁਤ ਵੱਡਾ ਸ਼ੁਭ ਗੁਣ ਹੈ। ਔਰ ਗੁਰੂ ਜੀ ਆਖਦੇ ਹਨ ਜਿੰਨੀ ਦੇਰ ਜਿਤਨੀ ਦੇਰ ਤੱਕ ਗੁਣ ਵਧਾਏ ਨਾ ਜਾਣ, ਅਵਗੁਣ ਛੱਡੇ ਨਾ ਜਾਣ, ਭਗਤੀ ਹੋ ਨਹੀਂ ਸਕਦੀ। ਗੁਣ ਵਧਾਏ ਨਾ ਜਾਣ ਔਰ ਅਵਗੁਣ ਤਿਆਗੇ ਨਾ ਜਾਣ। ਰੋਜ਼ਾਨਾ ਦਾ ਇੱਕ ਇੱਕ ਹੀ ਤਿਆਗ ਦਈਏ ਔਰ ਇੱਕ ਇੱਕ ਗ੍ਰਹਿਣ ਕਰ ਲਈਏ, ਕਾਫੀ ਸਾਰੀ ਗੱਲ ਬਣ ਜਾਏਗੀ। ਇੱਕ ਇੱਕ ਤਿਆਗਦੇ ਜਾਈਏ, ਇੱਕ ਇੱਕ ਛੋੜਦੇ ਜਾਈਏ, ਬਹੁਤ ਸਾਰੀ ਗੱਲ ਬਣ ਜਾਏਗੀ। ਜੇ ਫਿਰ ਕੰਨ ਚੋਂ ਇੱਧਰੋਂ ਪਾ ਕੇ ਇੱਧਰ ਦੀ ਕੱਢ ਦੇਣਾ ਹੈ, ਉਹ ਤਾਂ ਸਦੀਆਂ ਤੋਂ ਹੁੰਦਾ ਆ ਹੀ ਰਿਹਾ ਹੈ। ਆਓ ਇਸ ਅਵਗੁਣ ਨੂੰ ਤਿਆਗਿਆ, ਸਮੇਂ ਦੇ ਪਾਬੰਦ ਹੋਈਏ, ਇਹ ਗੁਣ ਹੈ। ਔਰ ਸਮੇਂ ਦੇ ਨਾ ਪਾਬੰਦ ਹੋਣਾ ਬਹੁਤ ਵੱਡਾ ਅਵਗੁਣ ਹੈ। ਹੁਣ ਪਿਆਰ ਨਾਲ ਸਤਸੰਗ ਦੇ ਵਿੱਚ ਆਏ ਹੋ, ਸ਼ਾਮਲ ਹੋਏ ਹੋ, ਤਾਂ ਆਪਣੇ ਆਪ ਨੂੰ ਇਨਵੋਲਵ ਕਰੋ ਅਤੇ ਗਾਓ ਇਹ ਕਰਮ ਮੇਰੇ ਕਰਤਾਰ,
ਕਰਮ ਮੇਰੇ ਕਰਤਾ ਕਰਤਾ ਕਰਤਾ
ਇਤਨਾ ਵੀ ਆਵਾਜ਼ ਆਏ ਕਰਕੇ
ਕਰਮ ਮੇਰੇ ਕਰਤਾ 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 ਗਾਓ ਕਰਮ ਕਰਮ ਮੇਰੇ ਕਰਤਾ 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 ਕਰਮ ਕਰਤਾ
ਰਸ ਤਸਿਆਪ ਸਲਾਹਣਾ ਰਸ ਕਸ ਇਹ ਕਰਨ ਮੇਰੇ ਕਰਤਾ ਸੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਕੀ ਵਾਸ ਰਸ ਖੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਰਸ ਮਾਸ ਇਤੇ ਰਸ ਸਰੀਰ ਕੇ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਨਿਵਾਸ ਕੈ ਘਟ ਨਾਮ ਨਿਵਾਸ ਨਿਵਾਸ ਮੇਰੇ
ਵਰਤੇਗਾ ਕੁਦਰਤੀ ਨਜ਼ਰ ਗਈ ਦੰਗ ਹੋ ਗਿਆ ਅੱਖਾਂ ਬੰਦ ਹਨ ਸਿਰ ਹਿਲਾ ਰਹੇ ਹਨ ਚੂੰ ਚੁੱਕੇ ਛੋਟੇ 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 ਬੱਚੇ ਹਨ ਸ਼ਾਇਦ ਇਹਨਾਂ ਨੂੰ ਪੰਕਤੀ ਦਾ ਮਤਲਬ ਵੀ ਨਾ ਪਤਾ ਹੋਵੇ ਲਾਈਨ ਦਾ ਅਰਥ ਵੀ ਨਾ ਪਤਾ ਹੋਵੇ ਲੇਕਿਨ ਵੱਡਿਆਂ ਤੋਂ ਨਹੀਂ ਗਾ ਹੋਵੇ ਇੱਕ ਤਾਂ ਈਗੋ ਵੀ ਅਲਾਓ ਨਹੀਂ ਕਰ ਗਈ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਸਰਟਨ ਲੈਵਲ ਤੇ ਜਾ ਕੇ ਈਗੋ ਨੂੰ ਇਹ ਪਸੰਦ ਨਹੀਂ ਕਿ ਕੁਛ ਕਹੇ ਕਿ ਆ ਕਰੋ ਤੇ ਉਹ ਫਿਰ ਕਰੇ ਇਨਸਾਨ ਸੋਚਦਾ ਕਿ ਮੈਨੂੰ ਕੀ ਆਪਣਾ ਭਗਤੀ ਦਾ ਢੰਗ ਮੈਨੂੰ ਨਹੀਂ ਪਤਾ ਈਗੋ ਵੀ ਨਹੀਂ ਗਾਉਣ ਦਿੰਦਾ ਇਹਨਾਂ ਚ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਚੀਜ਼ ਹੁੰਦੀ ਇਹਨਾਂ ਵੱਲ ਹੀ ਦੇਖ ਕੇ ਥੋੜਾ ਗਾਇਨ ਕਰਨ ਦੀ ਹੋਰ ਕੋਸ਼ਿਸ਼ ਕਰੋ ਵਿਆਖਿਆ ਦਾ ਅਗਲਾ ਪਾਠ ਸ਼ੁਰੂ ਕਰਨਾ ਹੈ ਪਰ ਇਹ ਤੇ ਕੀਰਤਨ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ਕਿਸ ਤਰ੍ਹਾਂ ਸੁਣਨੇ ਚਾਹੀਦੇ ਹਨ ਕੀਰਤਨ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ਕਿਸ ਤਰ੍ਹਾਂ ਸੁਣਨੇ ਚਾਹੀਦੇ ਹਨ ਹਿੰਦੁਸਤਾਨ ਦੇ ਵਿੱਚ ਲੜੀਆਂ ਲੱਗੀਆਂ ਪਈਆਂ ਹਨ ਕੀਰਤਨ ਸਮਾਗਮਾਂ ਦੀਆਂ ਲੇਕਿਨ ਮੈਂ ਬਹੁਤ ਓਪਨਲੀ ਕਹਿਣ ਦੇ ਵਿੱਚ ਕੋਈ ਹੈਜੀਟੇਟ ਨਹੀਂ ਕਰਦਾ ਕਿ ਜੋ ਨਜ਼ਰ ਆ ਰਿਹਾ ਹੈ ਉਹ ਆ ਰਿਹਾ ਹੈ ਕਿ ਸਾਨੂੰ ਕੀਰਤਨ ਸੁਣਨਾ ਵੀ ਨਹੀਂ ਹੱਲਿਆ ਤਾਂ ਕੀ ਕਰਾਂਗੇ ਉਹਨਾਂ ਬੜੇ ਬੜੇ ਕੀਰਤਨ ਸਮਾਗਮਾਂ ਲੜੀਆਂ ਲੱਗੀਆਂ ਪਈਆਂ ਹਾਲ ਇਹ ਹੈ ਕਿ ਸਾਤੋਂ ਬਾਣੀ ਦੀ ਪੰਕਤੀ ਨਹੀਂ ਗਾਈ ਜਾ ਰਹੀ ਇਤਨੇ ਜਾਣੇ ਅੱਜ ਦੁਪਹਿਰ ਦਾ ਵਾਕਿਆ ਤਾਂ ਹਾਲਾਂਕਿ ਉਹ ਰਿਲੇਟਡ ਨਹੀਂ ਹੈ ਇਸ ਗੱਲ ਦੇ ਨਾਲ ਪਰ ਮੈਂ ਆਪਣੇ ਨੂੰ ਆਪਣਾ ਇੱਕ ਪੁਆਇੰਟ I want to make a point. ਦੁਪਹਿਰੇ ਜਿਸ ਘਰ ਅਸੀਂ ਪ੍ਰਸ਼ਾਦਾ ਛਕਣ ਗਏ ਤਾਂ ਮੈਂ ਅੰਦਾਜ਼ਾ ਲਗਾਇਆ ਕਿ ਤਕਰੀਬਨ 20 ਇੰਡੀਵਿਜੁਅਲਸ 20 ਪ੍ਰਾਣੀ ਉੱਥੇ ਸੀਗੇ ਅਤੇ ਆਵਾਜ਼ ਮੈਨੂੰ ਗੱਲਬਾਤ ਦੀ ਇਤਨੀ ਜ਼ਿਆਦਾ ਆ ਰਹੀ ਸੀ ਇਤਨੀ ਜ਼ਿਆਦਾ ਮੈਨੂੰ ਗੱਲਬਾਤ ਦੀ ਆਵਾਜ਼ ਆ ਰਹੀ ਸੀ ਕਿ ਮੇਰੇ ਲਈ ਪ੍ਰਸ਼ਾਦਾ ਛਕਣਾ ਮੈਨੂੰ ਮੁਸ਼ਕਲ ਹੋਇਆ ਹੋਇਆ ਸੀ ਮੈਂ ਕਾਂਤ ਵਿੱਚ ਬੈਠ ਕੇ ਛਕਣਾ ਗਿਝਿਆ ਹੋਇਆ ਔਰ ਇੱਥੇ ਵਾਰ ਵਾਰ ਕਹਿ ਰਹੇ ਹਾਂ ਜਿੱਥੇ ਕਿ ਸੈਂਕੜਿਆਂ ਦੀ ਗਿਣਤੀ ਹੈ ਉੱਥੇ 20 ਜਣਿਆਂ ਦੇ ਵਿੱਚ ਆਵਾਜ਼ ਇਤਨੀ ਜ਼ਿਆਦਾ ਲੋੜ ਤੋਂ ਜ਼ਿਆਦਾ ਲਾਊਡ ਲੱਗ ਰਹੀ ਸੀ ਜ਼ਿਆਦਾ ਲੱਗ ਰਹੀ ਸੀ ਇੱਥੇ ਜਿਤਨੀ ਆਉਣੀ ਚਾਹੀਦੀ ਹੈ ਇਤਨੀ ਗਿਣਤੀ ਦੇ ਵਿੱਚ ਉਤਨੀ ਆ ਨਹੀਂ ਰਹੀ ਸੋ ਇੱਥੋਂ ਇਹ ਜਾਪਦਾ ਹੈ ਕਿ ਅਸੀਂ ਸਤਸੰਗ ਕਰਨ ਆਉਂਦੇ ਹਾਂ ਪਰ ਉਹਦੀ ਵਿਧੀ ਹਾਲੇ ਤੱਕ ਸਾਡੇ ਅੰਦਰ ਉਤਰੀ ਨਹੀਂ ਹੈ ਪਹਿਲਾਂ ਇਹੀ ਸਿੱਖ ਲਈਏ ਇਸ ਦੇਸ਼ ਦੇ ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਵਰਗੇ, ਪ੍ਰੋਫੈਸਰ ਦਰਸ਼ਨ ਸਿੰਘ ਜੀ ਵਰਗੇ ਹੋਰ ਬੜੇ ਬੜੇ ਕੀਰਤਨੀ ਵਿਦਵਾਨ ਕਥਾਕਾਰ ਹੋਏ, ਲੇਕਿਨ ਉਹਨਾਂ ਨਾਲੋਂ ਜ਼ਿਆਦਾ ਵਧੀਆ ਜਾਂ ਜ਼ਿਆਦਾ ਡੂੰਘੀ ਕਥਾ ਅਸੀਂ ਤਾਂ ਸੁਣਾ ਵੀ ਨਹੀਂ ਸਕਦੇ। ਉਹ ਸੁਣਾ ਕੇ ਅਸੀਂ ਕਰਾਂਗੇ ਵੀ ਕੀ, ਉਹ ਸੁਣਾਉਣ ਦਾ ਫਾਇਦਾ ਵੀ ਕੀ ਹੈ, ਕਿਉਂਕਿ ਉਹ ਸੁਣਾਉਣ ਤੋਂ ਬਾਅਦ ਵੀ ਹਾਲਤ ਇਹ ਹੈ ਪੰਕਚੁਐਲਿਟੀ ਨਜ਼ਰ ਨਹੀਂ ਆਈ, ਔਰ ਦੂਸਰਾ ਸੰਗਤ ਨੂੰ ਆਖਦੇ ਹਾਂ ਕਿ ਸ਼ਬਦ ਦੇ ਵਿੱਚ ਗਾਇਨ ਕਰੋ, ਉਹਦੇ ਵਿੱਚ ਕਿਤਨਾ ਸਟਰਗਲ ਕਰ ਵੀ ਕੀਤਾ ਅੱਜ ਵੀ ਕੀਤਾ, ਯਾਨੀ ਮੋਸਟ ਆਫ ਦਾ ਟਾਈਮ ਇਸੇ ਚੀਜ਼ ਚ ਚਲ ਗਿਆ, ਕੱਲ ਵੀ ਔਰ ਅੱਜ ਵੀ ਥੀਮ ਨੂੰ ਟੱਚ ਕਰਨ ਦਾ ਜ਼ਿਆਦਾ ਟਾਈਮ ਹੀ ਨਹੀਂ ਮਿਲਿਆ। ਤੋ ਕੀ ਕਰਾਂਗੇ ਉੱਚੀਆਂ ਉੱਚੀਆਂ ਵਿਚਾਰਾਂ ਸੁਣਾ ਕੇ, ਅਗਰ ਅਸੀਂ ਬਹੁਤ ਬੇਸਿਕ ਲੈਵਲ ਤੇ ਹਾਂ ਫਿਰ ਉੱਥੋਂ ਕਮ ਸੇ ਕਮ ਸਿੱਖੀਏ ਤੇ ਸਹੀ। ਅਗਰ ਇਹਨਾਂ ਗੱਲਾਂ ਦੇ ਵਿੱਚ ਕੋਈ ਆਪ ਨੂੰ ਸੱਚਾਈ ਲੱਗ ਰਹੀ ਹੈ ਤਾਂ ਆਓ ਆਪਣੇ ਇਸ ਢੰਗ ਨੂੰ, ਆਪਣੀ ਅਪਰੋਚ ਨੂੰ ਬਦਲੀਏ। ਮੈਨੂੰ ਉਮੀਦ ਹੈ ਕਿ ਹੁਣ ਆਪ ਸਭ ਜ਼ਰੂਰ ਬੁਲੰਦ ਆਵਾਜ਼ ਨਾਲ ਵੀਰਾਂ ਵੱਲੋਂ ਵੀ ਬੀਬੀਆਂ ਵੱਲੋਂ ਹਰ ਕੇ ਆਵਾਜ਼ ਆਏ, ਔਰ ਇਸ ਪੰਕਤੀ ਨੂੰ ਫਿਰ ਰੁਕਣਾ ਨਹੀਂ ਹੈ, 8-10 ਦਫ਼ਾ ਲਗਾਤਾਰ ਆਪਣੇ ਗਾਉਂਦੇ ਹੀ ਜਾਣਾ ਹੈ।
ਕਰਮ ਮੇਰੇ ਕਰਤਾ 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 ਗਾ Thank you.
ਇਹ ਤਾਂ ਸਾਂ ਬਹੁਤ ਦਫਾ ਹੁਣ ਗਾਇਆ ਇਹ ਕਰਮ ਮੇਰੇ ਕਰਤਾ ਆਓ ਹੁਣ ਇਸ ਸਾਰੇ ਸ਼ਬਦ ਚ ਕਿਸ ਤਰ੍ਹਾਂ ਦੇ ਕਰਮ ਹਨ ਉਹ ਸੁਣੀ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾ ਲਬ ਲਬ ਮੈਨੇ ਸਵਾਲ ਇੱਥੇ ਕੁੱਤਾ ਲਫ਼ਜ਼ ਕਿਉਂ ਆਖਿਆ ਕੁੱਤੇ ਦਾ ਸਵਾਹ ਹੁੰਦਾ ਭੌਂਕਣਾ ਕੁੱਤੇ ਦੇ ਭੌਂਕਣ ਵਾਲੇ ਸੁਭਾਅ ਤੋਂ ਉਹਨਾਂ ਨੇ ਇਹ ਆਖਿਆ ਹੈ ਕਿ ਇਹ ਪ੍ਰਭੂ ਮੇਰਾ ਸਾਰਾ ਜਿਸਮ ਹੀ ਭੌਂਕਦਾ ਰਹਿੰਦਾ ਹੈ ਕੁੱਤੇ ਦੀ ਤਰ੍ਹਾਂ ਹੁਣ ਇਸ ਨੂੰ ਹੋਰ ਸਪਸ਼ਟ ਕਰਨ ਲਈ ਬਾਬਾ ਫਰੀਦ ਜੀ ਦਾ ਸ਼ਲੋਕ ਇਸ ਦੀ ਬਿਲਕੁਲ ਕਲੈਰੀਫਿਕੇਸ਼ਨ ਕਰੇ ਕਬੀਰ ਜੀ ਬਾਬਾ ਫਰੀਦ ਜੀ ਆਖਦੇ ਫਰੀਦਾ ਇਹ ਤਨ ਪੌਂਕਣਾ ਦਾਸ ਨੇ ਅਰਜ਼ ਕੀਤੀ ਸੀ ਨਾ ਕਿ ਸਾਰਾ ਤਨ ਹੀ ਪੌਂਕਦਾ ਹੈ ਪਰ ਜੋ ਵੀ ਆਖੀਦਾ ਹੈ ਬਾਣੀ ਚੋਂ ਹੀ ਆਖਣਾ ਹੁੰਦਾ ਫਰੀਦਾ ਇਹ ਤਨ ਪੌਂਕਣਾ ਕਹਿੰਦੇ ਸਾਰਾ ਤਨ ਸਾਰੇ ਤਨ ਦੇ ਵਿੱਚ ਭੌਂਕਣ ਵਾਲੀਆਂ ਮੁੱਖ ਪੰਜ ਚੀਜ਼ਾਂ ਹਨ ਅੱਖੀਆਂ ਕੰਨ ਨਾਸਕਾਂ ਜ਼ੁਬਾਨ ਅਤੇ ਇੰਦਰੀ ਇਹ ਆਪਣੇ ਆਪਣੇ ਚਸਕਿਆਂ ਦੇ ਸਵਾਦਾਂ ਦੇ ਗੁਲਾਮ ਹੋਏ ਹੋਏ ਦਿਨ ਰਾਤ ਉਹਨਾਂ ਵਸਤੂਆਂ ਨੂੰ ਭੌਂਕ ਭੌਂਕ ਕੇ ਮੰਗਦੇ ਭਾਵ ਇਹ ਕਦੇ ਬਸ ਹੀ ਨਹੀਂ ਕਰਦੇ ਅੱਖੀਆਂ ਨੂੰ ਹਰ ਵਕਤ ਕੁਛ ਨਾ ਕੁਛ ਦੇਖਣ ਨੂੰ ਮਿਲਣਾ ਚਾਹੀਦਾ ਅੱਖੀਆਂ ਨੂੰ ਹਰ ਵਕਤ ਦੇਖਣ ਨੂੰ ਕੁਛ ਚਾਹੀਦਾ ਜੇ ਨਾ ਦਿਓ ਇਹਨਾਂ ਨੂੰ ਤਕਲੀਫ ਹੁੰਦੀ ਕੰਨਾਂ ਨੂੰ ਹਰ ਵਕਤ ਕੁਛ ਨਾ ਕੁਛ ਸੁਣਨ ਨੂੰ ਮਿਲਣਾ ਚਾਹੀਦਾ ਜੇ ਨਾ ਦਿਓ ਇਹਨਾਂ ਨੂੰ ਤਕਲੀਫ ਜ਼ੁਬਾਨ ਨੂੰ ਲੋੜ ਹੋਵੇ ਜਾਂ ਨਾ ਹੋਵੇ ਮੋਸਟ ਆਫ ਦ ਟਾਈਮਸ ਅਸੀਂ ਅਨਨੈਸੈਸਰੀ ਵੀ ਖਾਂਦੇ ਰਹਿੰਦੇ ਰਹਿੰਦੇ ਔਰ ਦੋ ਚਾਰ ਦਿਨ ਅਗਰ ਇਸ ਨੂੰ ਆਪ ਮਸਲਾਂ ਦੀ ਦਾਲ ਬਣਾ ਕੇ ਖਿਲਾਉਂਦੇ ਰਹੋ ਅੱਕ ਜਾਏਗਾ ਬੇਸ਼ੱਕ ਸਾਰੀਆਂ ਫੂਡ ਵੈਲਿਊਜ਼ ਫੂਡ ਚੋਂ ਮਿਲਦੀਆਂ ਹੋਣ ਫੂਡ ਵੈਲਿਊਜ਼ ਦਾ ਸਵਾਲ ਨਹੀਂ ਨਿਊਟ੍ਰੀਸ਼ਨ ਦਾ ਸਵਾਲ ਨਹੀਂ ਇਹ ਜ਼ੁਬਾਨ ਕਦੇ ਕੁਛ ਚਾਹੁੰਦੀ ਹੈ ਕਦੇ ਕੁਛ ਚਾਹੁੰਦੀ ਹੈ ਕਦੇ ਕੁਛ ਚਾਹੁੰਦੀ ਹੈ ਨਾ ਮਿਲੇ ਤੇ ਇਸ ਦੀ ਤਸੱਲੀ ਨਹੀਂ ਹੁੰਦੀ ਤ੍ਰਿਪਤੀ ਨਹੀਂ ਹੁੰਦੀ ਬਾਬਾ ਫਰੀਦ ਜੀ ਨੇ ਆਖਿਆ ਹੈ ਭਗਤੀ ਕਿਵੇਂ ਕਰਾਂ ਇਹ ਤਨ ਰੂਪ ਕੁੱਤਾ ਇਸ ਤੋਂ ਹੀ ਨਹੀਂ ਵਿਹਲ ਮਿਲਦਾ ਇਸ ਤੋਂ ਹੀ ਨਹੀਂ ਵਿਹਲ ਮਿਲਦਾ ਜੇ ਲੈ ਦੇ ਕਿ ਸਾਡੇ ਪਾਸ ਕੁਛ ਥੋੜਾ ਬਹੁਤ ਕੰਮਕਾਰ ਦੇ ਵਿੱਚੋਂ ਦਿਨ ਭਰ ਦੇ ਵਿੱਚੋਂ ਸਮਾਂ ਨਿਕਲਦਾ ਹੀ ਹੈ ਜਿਸ ਦੇ ਵਿੱਚ ਥੋੜਾ ਬਹੁਤ ਸਤਸੰਗ ਨਾਮ ਸਿਮਰਨ ਗੁਰਬਾਣੀ ਅਧਿਐਨ ਕੀਤਾ ਜਾ ਸਕਦਾ ਹੈ ਜੇ ਮਾੜਾ ਮੋਟਾ ਕੁਛ ਸਮਾਂ ਨਿਕਲਦਾ ਹੈ ਤਾਂ ਇਹ ਪੰਜੇ ਦੇ ਪੰਜੇ ਨਹੀਂ ਛੱਡ ਸਕਦੇ ਰਾਤ ਦਾ ਸਮਾਂ ਵਿਕਾਰ ਨਹੀਂ ਛੋੜਦਾ ਫਿਰ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ کم کار دھندا کرنا ہے سروائیول دے واسطے سارا ٹائم وہ لے جاندے ہیں، باقی انہاں پنجاں نو انٹرٹین کرن دے اتے سارے دا سارا ٹائم لگ جاندا ہے۔ اس کر کے بابا فرید نے سپشٹ آخ دیتا ہے، فریدا اے تن پونکنا، کہندے اے تن پونکدا ہے، ڈیمانڈ کردا ہے بہاوا، منگ کردا ہے، اور کتا جتدا ہے ہمیشہ، اسی ہاردے ہیں۔ اے پونک کے ساتھوں جو چاہندا ہے لے لیندا ہے۔ ڈاکٹر نے سانو دسیا بھی ہوتا ہے کہ شوگر نہیں لینی، پھر بھی کوئی نہ کوئی بہانہ یہ نکال ہی لینا، کوئی نہ کوئی بہانہ یہ نکال لینا۔ کہن کا بھاو بابا جی کا، گرو نانک صاحب مہاراج کا یہ ہے کہ اے پربھو آن سارے کرم پہلا ہی گنیا ہے، لب کتا، لب میں نے سواد، اکھیاں دا سواد، جیب دا سواد، ناسکاں دا سواد، کناں دا سواد، اتا کہندے اے تن روپ کتا اے پونک پونک کے ڈیمانڈ کرتا ہے، اور اسی اس دے غلام، اسی اس دے سامنے کمزور، اسی اس دے سامنے ویک ہاں اتنے کہ جو یہ چاہتا ہے اسی اس نو پرووائڈ کر دیں۔ حالے اک کھلی ہندی ہے سویرے، منہ تو تانی ہوندا، برش کیتا نہیں ہوندا، لیکن یہ اک کھلدیا سار پونکنا شروع کر دیا بیڈ ٹی، یا کافی، نوکراں نوں ہدایت ہوندی ہے کہ اتنے بجے بیڈ روم دے وچ بیڈ ٹی آ جانی چاہیے، لے آؤ، نہ دیو سارا دن سمت، یہ پونکدا ہے اس ویلے، یہ اس ویلے پونکدا ہے۔ مینوں یاد ہے یو ایس اے دے وچ ایک کپل دے گھر داس نوں ٹھہرن دا موقع ملیا، کیرتن تے گیا سی، سویرے ساڑھے چھے دا ٹائم، تے گھر دے نال ہی انہاں دے لیک بنی ہوئی سی، ایسے گھر ہن پرسنل لیک سی، تو دونوں میاں بی بی کپل کرسی ڈا کے، کرسیاں ڈا کے لیک دے کنارے بیٹھے، تے دونوں نے اپنے ہاتھ وچ دو دو تقریباً اخباراں پکڑی ہوئی، امرت ویلے دا ٹائم ہے۔ مینو کہ آؤ بھائی صاحب، دس از دا موسٹ کوالٹی ٹائم، ٹائم تو کوالٹی ٹائم ہے، لیکن کوالٹی کا کام بھی تو کرو، یہ تو ٹھیک ہے کہ کوالٹی کا ٹائم ہے، کوالٹی ٹائم ہے، نیچرلی امرت ویلا ہے، شانت ہے، ٹھنڈا ہے، رولا رپا نہیں ہے، پر کوالٹی کا کام بھی کرو۔ دنیا بھر کی جو نیگیٹو نیوز ہے وہی اخبار چنتی، دس از دا وے ٹو اسٹارٹ یور ڈے، پر وہ کیوں؟ کیونکہ اس نے اکھاں جڑیاں ہن وہ پونک دیاں ہیں۔ دراصل پونکن والا تا انہاں پنجے اندریاں دے پیچھے اکو ہی ہے، وہ من روپ کتا ہے، اور گرو جی نے سنکوچ نہیں کیتا، من نو کہہ دیتا ہے، یہ من نیک نہ کہو کرے، سیکھ سکھائے رہے ہو اپنی سی، درمت دے نہ ڈرے، سوان پوچھ جوں بھیو نہ سود ہو۔ کہندے جس طرح کتے دی پوچھ سدھی نہیں ہوں، اسی طرح کہندے اے من روپ کتے دی پوچھ بھی سدھی نہیں ہوں۔ گرو جی نے بانی چ لکھا ہے، داس نے وہی تقریب بچن کہنا ہوں جا بانی دے وچوں اس نو پرمان سنا کے سپورٹ کیتی جا سکے، اے پہنکدا ہے۔ گرو جی کہندے نے اے رب، اے وائی گرو، میں کیویں بھکتی کراں، کیویں بندگی کراں، میرے تاں آ کرم ہن، آ میرے کرم ہن۔ پہلا ہی شبد اس دی ہی ویاکھیا ہلے ہن شروع ہوئی ہے، شبد تو بہت لمبا ہے، اس دی پوری دی پوری ویاکھیا کرن تو مینوں مہینے تو زیادہ ٹائم چاہیے۔ لب کتا کہندے اے جسم دے اندر ایک کتا بیٹھا ہے، ਕਹਿੰਦੇ ਉਹ ਹਰ ਵੇਲੇ ਭੌਂਕਦਾ ਹੀ ਰਹਿੰਦਾ ਹੈ, ਮੇਰੀ ਤਰਫ ਮੈਨੂੰ ਭੌਂਕਦਾ ਹੈ ਵੀ ਆਦੇ ਆਦੇ ਆਦੇ, ਨਹੀਂ ਦਿੰਦਾ ਤੇ ਮੈਨੂੰ ਸਤਾਉਂਦਾ। ਇਹ ਦੂਸਰਿਆਂ ਵੱਲ ਨਹੀਂ ਭੌਂਕਦਾ ਉਹਨਾਂ ਜਿਤਨਾ ਆਪਣੀ ਤਰਫ ਭੌਂਕਦਾ, ਮੈਨੂੰ ਭੌਂਕਦਾ ਹੈ। ਹੁਣ ਬਾਬਾ ਫਰੀਦ ਜੀ ਬੜੇ ਦੁਖੀ ਹੋ ਗਏ, ਕਹਿੰਦੇ ਮੈਂ ਕੀ ਕੀਤਾ ਫਰੀਦਾ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਕਹਿੰਦੇ ਅੱਕ ਗਿਆ ਇਸ ਦੀਆਂ ਮੰਗਾਂ ਪੂਰੀਆਂ ਕਰ ਕਰਕੇ, ਇਸ ਦਾ ਭੌਂਕਣਾ ਸੁਣ ਸੁਣ ਕੇ ਅੱਕ ਗਿਆ ਹਾਂ ਕੌਣ। ਕਹਿੰਦੇ ਹੁਣ ਨਿਤ ਨਿਤ ਇਹਦੀਆਂ ਮੰਗਾਂ ਪੂਰੀਆਂ ਕਰਦਾ, ਇਸ ਦਾ ਭੌਂਕਣਾ ਸੁਣ ਕੇ ਦੁਖੀ ਹੋਵੇ ਤੇ ਮੈਂ ਕੀ ਕੀਤਾ ਹੈ। ਕਹਿੰਦੇ ਹੁਣ ਇਹਦਾ ਭੌਂਕਣਾ ਮੈਂ ਸੁਣਨਾ ਜਿਹੜਾ ਹੈ ਉਹ ਤਿਆਗ ਦਿੱਤਾ, ਇਹ ਭੌਂਕਦਾ ਭੌਂਕਦਾ ਰਹੇ ਲੇਕਿਨ ਮੈਂ ਇਹਨੂੰ ਸੁਣਨਾ ਬੰਦ ਕਰ ਦਿੱਤਾ ਹੈ। ਬਸ ਇੱਥੋਂ ਫਿਰ ਜੀਵਨ ਦੀ ਵਿਧੀ ਆਰੰਭ ਹੁੰਦੀ। ਜੀਵਨ ਦੀ ਵਿਧੀ ਕਿੱਥੋਂ ਆਰੰਭ ਹੋਈ? ਜਦੋਂ ਇਸ ਦਾ ਜਿਹੜਾ ਭੌਂਕਣਾ ਹੈ ਉਸਨੂੰ ਤੁਸੀਂ ਇਗਨੋਰ ਕਰਨਾ ਸ਼ੁਰੂ ਕਰ, ਉਸਨੂੰ ਅਣਸੁਣਾ ਕਰਨਾ ਸ਼ੁਰੂ ਕਰ। ਲੱਭ ਕੁੱਤਾ ਸਵਾਦ, ਸਵਾਦ ਦੇ ਉੱਤੇ ਇਤਨਾ ਕੁਛ ਲਿਖਿਆ ਗਿਆ, ਸੁਰਤੀ ਸਾਡੇ ਪਾਸ ਇੱਕ ਹੀ ਹੈ, ਡਾਇਰੈਕਸ਼ਨ ਦੋ ਹਨ, ਇੱਕ ਹੈ ਤਨ ਦੇ ਸਵਾਦ ਔਰ ਮਨ ਦੇ ਸਵਾਦ, ਔਰ ਇੱਕ ਇਹ ਡਾਇਰੈਕਸ਼ਨ ਹੈ, ਇੱਕ ਹੈ ਆਤਮਕ ਸਵਾਦ ਆਤਮਕ ਰਸ। ਸੁਰਤੀ ਇੱਕ ਹੀ, ਜਿਤਨੀ ਦੇਰ ਤੱਕ ਇਹ ਤਨ ਦੇ ਐਬਾਂ ਦੇ ਚਿੱਕੜ ਦੇ ਵਿੱਚ ਫਸੀ ਹੋਈ ਹੈ ਉਤਨੀ ਦੇਰ ਤੱਕ ਇਹ ਤਨ ਦੇ ਅੰਦਰ ਜੋ ਉਹ ਜੀਵਨ ਹੈ ਉਸਦਾ ਰਸ ਨਹੀਂ ਲੈ ਸਕਦਾ। ਬਾਬਾ ਜੀ ਨੇ ਬਾਣੀ ਚ ਆਖਿਆ ਹੈ ਐਬ ਤਨ ਚਿੱਕੜੋ, ਐਬ ਤਨ ਚਿੱਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਸਾਡੇ ਅੰਦਰ ਵਾਹਿਗੁਰੂ ਦੀ ਜੋਤ ਉਹ ਆਤਮਾ, ਗੁਰੂ ਜੀ ਨੇ ਉਸਨੂੰ ਕਮਲ ਆਖਿਆ, ਉਹ ਕਮਲ ਵਰਗੀ ਚੀਜ਼ ਹੈ ਸਾਡੇ ਸਭਨਾਂ ਦੇ ਅੰਦਰ। ਲੇਕਿਨ ਕਹਿੰਦੇ ਇਹ ਮਨ ਜਿਹੜਾ ਹੈ ਇਸਨੂੰ ਕਮਲ ਦਾ ਪਤਾ ਹੀ ਨਹੀਂ, ਇਹ ਕਿੱਥੇ ਰਹਿੰਦਾ ਹੈ? ਐਬ ਤਨ ਚਿੱਕੜੋ, ਤਨ ਦੇ ਅੰਦਰ ਅਤਿਅੰਤ ਕਿਸਮ ਦੇ ਐਬ ਅਤੇ ਉਹਨਾਂ ਐਬਾਂ ਦੇ ਚਿੱਕੜ ਦੇ ਵਿੱਚ ਗੁਰੂ ਬਾਬਾ ਜੀ ਕਹਿੰਦੇ ਹਨ ਇਹ ਹਮੇਸ਼ਾ ਫਸਿਆ ਰਹਿੰਦਾ। ਅਗਰ ਇਤਨਾ ਵੀ ਸਮਝ ਗਈ ਅੱਜ ਦੇ ਕੀਰਤਨ ਦੇ ਵਿੱਚ ਤਾਂ ਸਾਡੀ ਜਿਹੜੀ ਹੈ ਜੀਵਨ ਕੀ ਵਿਧ ਨਾ ਹੈ ਕਿ ਸਾਨੂੰ ਜੀਵਨ ਦੀ ਵਿਧੀ ਨਹੀਂ ਆਉਂਦੀ, ਇਤਨੀ ਸਮਝ ਦੇ ਵਿੱਚ ਉਹ ਆਰੰਭ ਹੋ ਸਕਦੀ ਹੈ। ਪਹਿਲਾ ਸਟੈਪ ਕੀ ਲੈਣਾ ਹੈ? ਇਹ ਤਨ ਔਰ ਮਨ ਦਰਅਸਲ ਦੋਨੇ ਇੱਕ ਹੀ ਹਨ, ਪਰ ਗੁਰੂ ਜੀ ਕਹਿੰਦੇ ਨੇ ਸਾਰੇ ਦਾ ਸਾਰਾ ਤਨ ਭੌਂਕਣ ਲੱਗਾ ਹੋਇਆ ਹੈ, ਨਾ ਦਿਓ ਤਾਂ ਹੋਰ ਭੌਂਕਦਾ ਹੈ, ਤੰਗ ਕਰਦਾ ਹੈ। ਔਰ ਇਸੇ ਨੂੰ ਕਹਿ ਦਿਓ ਕਿ ਗੁਰਬਾਣੀ ਗਾ, ਸ਼ਬਦ ਗਾ, ਪੰਕਤੀ ਗਾ, ਇਸਨੂੰ ਉਦੋਂ ਵੀ ਤਕਲੀਫ ਹੁੰਦੀ ਹੈ, ਉਦੋਂ ਵੀ ਉਸਨੂੰ ਦੁੱਖ ਹੁੰਦਾ ਹੈ, ਉਸਨੂੰ ਲਾਇਕ ਨਹੀਂ ਕਰਦਾ। ਅਗਰ ਸਾਨੂੰ ਜਾਪਦਾ ਹੈ ਕਿ ਸਾਡੀ ਥੋੜੀ ਬਹੁਤ ਇਹ ਸਿਚੁਏਸ਼ਨ ਸਾਡੀ ਸਭਨਾਂ ਦੀ ਕਹਾਣੀ ਹੈ, ਤਨ ਦੇ ਸਾਹਮਣੇ ਅਸੀਂ ਕਮਜ਼ੋਰ ਹਾਂ, ਇਹਨਾਂ ਇੰਦਰੀਆਂ ਦੇ ਰਸਾਂ ਦੇ ਸਾਹਮਣੇ ਅਸੀਂ ਕਮਜ਼ੋਰ ਹਾਂ, ਅਗਰ ਕਮਜ਼ੋਰ ਹਾਂ ਤਾਂ ਫਿਰ ਸਾਨੂੰ ਹੁਣ ਦਿਲੋਂ ਇਹ ਗੱਲ ਕਹਿਣੀ ਚਾਹੀਦੀ ਹੈ ਇਹ ਕਰਮ ਮੇਰੇ ਕਰਤਾ। ਹੁਣ ਕਹਿਣ ਦਾ ਮਤਲਬ ਕੁਛ ਹੋਰ ਹੋਵੇ, ਅਗਰ ਅਸੀਂ ਸਾਰੇ ਐਗਰੀ ਕਰਦੇ ਹਾਂ ਕਿਸੇ ਦੀ ਕੋਈ ਕਮਜ਼ੋਰੀ ਹੈ, ਕਿਸੇ ਦੀ ਕੋਈ ਕਮਜ਼ੋਰੀ ਹੈ, ਕਿਸੇ ਦੀ ਕੋਈ ਕਮਜ਼ੋਰੀ ਹੈ। ਇੱਥੇ ਤਾਂ ਇਹ ਵੀ ਆਖਿਆ ਹੈ ਫਿੱਕਾ ਬੋਲ ਵਿਗੋਚਣਾ, ਕਿਸੇ ਦੀ ਕਮਜ਼ੋਰੀ ਹੈ ਫਿੱਕਾ ਬੋਲਣਾ, ਸਾਡੇ ਚੋਂ ਬਹੁਤ ਹੋਣ ਕਈ ਫਿੱਕਾ ਬੋਲਦੇ ਨਹੀਂ, ਫਿੱਕਾ ਦੇਖਦੇ ਹਨ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚੋਂ ਫਿੱਕਾਪਨ ਨਜ਼ਰ ਆਉਂਦਾ, ਉਹਨਾਂ ਦੀਆਂ ਅੱਖੀਆਂ ਚੋਂ ਨੇਤਰਾਂ ਚੋਂ ਫਿੱਕਾਪਨ ਨਜ਼ਰ ਆਉਂਦਾ ਹੈ, ਉਹ ਅੱਖਾਂ ਦੇ ਰਾਹੀਂ ਫਿੱਕਾ ਬੋਲਦੇ ਹਨ, ਕਈ ਜ਼ੁਬਾਨ ਰਾਹੀਂ ਫਿੱਕਾ ਬੋਲਦੇ ਹਨ ਤੇ ਕਈ ਅੱਖੀਆਂ ਦੇ ਰਾਹੀਂ ਫਿੱਕਾਪਨ ਪੈਦਾ ਕਰਦੇ ਹਨ। چاہے زبان راہی ہووے تے چاہے اکھیاں دے راہی ہووے فکا پن آ تا سکدا ہے جے اندر فکا پن ہے. جے اندر فکا پن ہے تے ساڈی پریزنس دے وچوں بھی فکا پن جڑا ہے او نظر آئے گا. ساڈی انرجی ساڈی وائبس وائبریشنز دے وچوں بھی فکا پن نظر آئے گا. گرو جی نے کہہ بھی دیتا ہے, انہوں نے میرا فکا ہی نہیں کہا, زیادہ سخت لفظ ورتیا ہے, کہندے بکھے کڑکن سزل مارے. ہوں سارے اس پنکتی نو بولو داس دا پنکتی ہے, بکھے کڑکن سگل ماہے جگت رہی لپٹائے. یہ گرو جی کا ڈائگنوز ہے. اور کی اسی گرو کے شش کہہ سکتے ہیں کہ نہیں میرے تو نہیں ٹکتی, کہہ سکتے جو گرو دیو جی ستگرو جی آخری ہیں بکھے کڑکن سگل ماہے, کہندے سارا دے اندر کہندے زہر اور کڑکن کوڑا پن کہندے بھریا پیا ہے, جگت رہی لپٹائے, سارے جگت نو اس کڑکن نے اپنے اندر لپیٹیا ہے. اگر ساڈے اندر بھی ہے پھر سانو کہن دی لوڑ ہے کہ کنفیس کریے ایک کرم میرے. آؤ ایک دفعہ اس پنکتی نو دلوں سارے آکھیے, بکھے کڑکن سگل ماہے, سارے بکھے کڑکن سگل ماہے, بلند آواز چاہتے بکھے کڑکن سگل ماہے. گرو جی کہتے ہیں سارے آنچے کڑکن ہے, فکا پن ہے. اس شبد آخیا ایک کرم میرے کرتار دے شبد دے وچ بچوں بچوں پنکتیاں لے رہے ہیں کہ سارا شبد بڑا لمبا ہے. شبد چاکھیا ہے فکا بول وگچنا, ایک کرم میرے کرتار ہے پربھو, میرے کرم اے ہن کہ فکا بول بیٹھتا ہاں باچ پشتاؤنا, ایک کرم میرے کرتا ہے. ایک اور بھی آخیا ہے رس کس آپ سلاحنا, اے پربھو میرے کرم تا اس طرح دے ہن. ایک دی اور مثال دیتی ہے کہ رساں دا رس سواداں دا سواد ایک اس گل چ بھی ہے, مینو آپ سلاحنا کہ میں اپنے آپ نو آپ ہی سلاؤں دا رہنا ہاں, جو اور کوئی نہ سلاحے تو میں اپنی وڈیائی آپ ہی کرن لگ پینا, اپنی تعریف آپ ہی کرتا رہنا ہاں. یہ بھی نظر آ گیا اے ہن اے کرم میرے کرتا. اخیر جا کے آخیا ہے نانک ندری باہرے راجہ دان نہ نائے, کہندے اے پربھو اسی اس طرح دے تیری بخشش تو بھی ہونے ہاں کہ جڑا تم دان دتا داتاں دتیاں انہاں دے وچ تے رجے مجے پئے ہیں پر تیرے نام دے نال من نہیں لگدا, او دے نال نہیں رچدے. اے اگر ساڈی حالت ہے تو پھر سچ مچ سانو جیون کی بد نہیں آتی. اگر نہیں آتی سیکھنی چاہتے ہیں تو پریم نال پہلا تو آؤ دلوں ایمانداری دے نال اپنی ویدن اپنا دکھڑا گرو جی دے چرنا چ رکھیے اتے گائیے ایک کرم میرے کرتار پیار نال.
کرم میرے
بھر کے گاؤ ہن جو تھیم دا شبد ہے جیون کی بد نہ ہے جو کل گائے سی اس نو سی روزانہ اخیر اس پنکتی دا گائن کر کے سماپت کرنا. داس نو شبد دی ویاکھیا کرنا پورا سما نہیں ملدا, اس دا کارن ایک ہے کہ سنگت بہت لیٹ آندی ہے, پنکچوئلٹی دا دھیان نہیں رکھا جا رہا. اسی چاہنے ہاں کہ ڈیڑھ گھنٹے دا ٹائم ہے اگر آپ سب 8 بجے آ جاؤ تو تقریباً پونا گھنٹہ سے اس طرح رچ کے گائن کری گئی اور نال من شان ٹک ٹک ٹکاؤ دے وچ آنند دے وچ آ جاندا پھر شبد دی جڑی ہے وہ وچار بھی ہو سکتا ہے. سو میں سنگت دے چرنا چ اج بینتی کراں گا کہ کل نو اسی اے ثبوت دئیے کہ جیون کی ود سکھن دے وچ اسی انٹرسٹ رکھتے ہیں. اس دا پہلا ثبوت یہ ہوئے گا کہ 8 بجے دیوان شروع ہونا ہے, کم سے کم 10 منٹ پہلے ضرور پہنچنے کی کوشش کرو. حال اس طرح بھریا ہوا ہوئے, ہاں جی کتنے کوئی ضروری کوئی ایسی گل ہوتی ہے, کوئی سچویشن ایسی ہوتی ہے, اتنے سدگرو بخشند ہم جان لیں, لیکن اپنی کوشش ضرور کرو پوری. ستسنگ امولک وستو ہے, سمے سر پہنچو, سمے سر کیرتن شروع ہوئے, سمے سر جو سماپت ہوئے. آؤ ہوں ایک دفعہ جیون کی ود نہ ہے گائیے, منیے کہ سانو نہیں ہے, مننا گے تو گرو بابا جی ودی سانو سکھال بھی دین.
ود نہ ہے جیون کی ود, جیون کی ود نہ ہے, جیون کی ود نہ ہے, جیون کی ود نہ ہے, جیون کی
پر کے گو
جیون جیون کی جیون کی
مینو کڑی دکھ رہی ہے 5 منٹ اوپر ہو رہے ہیں اور مینو وہ چیز تنگ کر رہی ہے, اس کر کے میں کیرتن لیتے سماپت کر رہے ہیں. پر نال یہ بھی چیز بہت تنگ کرتی ہے کہ جدوں جی میں پرشادہ شک لئیے تے جدوں سویٹش آن دا ٹائم ہوے اودوں کسے نوں سٹیج اس نوں ٹیبل تو اٹھا دیو او دا پھر کی حال ہوندا ہے. ساڈے نال تو او ہو رہی ہے کہ جدوں سویٹش دا ٹائم آندا ہے اودوں سب سٹیج تو اتاریا جاندا, ٹائم نہیں ہوندا باہر کہن دا. ہن تا جا کے ماحول بنیا, سنگت وچ این پوری ٹیونن ہو چکی ہے, وچار دا رس پیدا ہو چکا ہے, یہ ہے ٹائم پھر سویٹش دا. تے تھوڑا پہلے آ جائے کرو تاکہ اسی سویٹش کا بھی آنند مان کے اٹھے گئے. آؤ ہوں نند صاحب کے پاٹ دوں ساری سنگت بولو کیرتن سماپت کی. ڈاکٹر صاحب نے بینتی کر لی
کاش سڈے گردواریاں وچ ایسا ماحول ہوئے تاکہ یہ گردوارے سوشل سینٹر بنن تو بچ سکن. میں سات سنگت جی اگے بینتی کراں گا جتھوں تک گرو گرنتھ صاحب جی دی سواری اپنے سکھاسن استھان تک نہ پہنچ جائے اٹھن دی کھیچل نہ کرن. تے نال ہی چاول چھولے دا پرشاد تیار ہے, پرشاد سویکار ضرور کرن. ان بھائی صاحب جی آنند صاحب دا پاٹ کرن گے.